ਤੁਸੀਂ ਹੋ SBS ਪੰਜਾਬੀ ਦੇ ਨਾਲ।
ਪਹਿਲਾਂ ਅੱਜ ਦੀਆਂ ਮੁੱਖ ਖਬਰਾਂ, ਬਾਅਦ ਵਿੱਚ ਵਿਸਥਾਰ। ਹੜ੍ਹਾਂ ਕਾਰਨ ਪੱਛਮੀ ਆਸਟ੍ਰੇਲੀਆ ਦੇ ਖੇਤਰੀ ਇਲਾਕੇ ਬਾਕੀ ਭਾਈਚਾਰੇ ਨਾਲੋਂ ਹੋਏ ਅਲੱਗ। ਮਾਰੂ ਯੂਕਰੇਨੀ ਮਿਜ਼ਾਈਲ ਹਮਲੇ ਲਈ ਰੂਸ ਨੇ ਆਪਣੇ ਸੈਨਿਕਾਂ ਦੁਆਰਾ ਮੋਬਾਈਲ ਫੋਨ ਦੀ ਵਰਤੋਂ ਨੂੰ ਠਹਿਰਾਇਆ ਜ਼ਿੰਮੇਵਾਰ। ਅਤੇ ਖੇਡਾਂ ਵਿੱਚ, ਆਸਟ੍ਰੇਲੀਆ ਅਤੇ ਸਾਊਥ ਅਫਰੀਕਾ ਵਿਚਾਲੇ ਸਿਡਨੀ ਵਿੱਚ ਖੇਡਿਆ ਜਾ ਰਿਹਾ ਤੀਜਾ ਟੈਸਟ ਮੈਚ ਖਰਾਬ ਮੌਸਮ ਦੇ ਕਾਰਨ ਹੋਇਆ ਪ੍ਰਭਾਵਿਤ। ਜੀ ਹੁਣ ਇਹ ਵਾਲੀਆਂ ਖਬਰਾਂ ਤੇ ਹੋਰਨਾਂ ਬਹੁਤ ਸਾਰੀਆਂ ਖਬਰਾਂ ਦਾ ਵਿਸਥਾਰ ਪੇਸ਼ ਹੈ। ਪੱਛਮੀ ਆਸਟ੍ਰੇਲੀਆ ਦੇ ਦੂਰ ਦੁਰਾਡੇ ਦੇ ਕਸਬੇ ਫਿਟਸਰੋਏ ਕਰਾਸਿੰਗ ਨੂੰ ਇੱਕ ਸਦੀ ਵਿੱਚ ਇੱਕ ਵਾਰ ਆਉਣ ਵਾਲੇ ਹੜ੍ਹਾਂ ਕਾਰਨ ਪੂਰੀ ਤਰ੍ਹਾਂ ਨਾਲ ਕੱਟ ਦਿੱਤਾ ਗਿਆ ਹੈ। ਨਾਲ ਹੀ ਡਰ ਹੈ ਕਿ ਇਹ ਪੂਰਾ ਕਿੰਬਰਲੇ ਖੇਤਰ ਵੀ ਇੱਕ ਹਫ਼ਤੇ ਤੋਂ ਵੱਧ ਸਮੇਂ ਲਈ ਪਹੁੰਚ ਤੋਂ ਬਾਹਰ ਹੋ ਸਕਦਾ ਹੈ। ਕਸਬੇ ਵਿੱਚ ਨਿਕਾਸੀ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਰੱਖਿਆ ਬਲਾਂ ਨੂੰ ਬੁਲਾਇਆ ਗਿਆ ਹੈ। ਇਹ ਇਲਾਕਾ ਤਕਰੀਬਨ 1200 ਲੋਕਾਂ ਦੀ ਰਿਹਾਇਸ਼ ਹੈ ਅਤੇ ਬਹੁਤ ਸਾਰਿਆਂ ਨੂੰ ਹੈਲੀਕਾਪਟਰਾਂ ਦੁਆਰਾ ਬਰੂਮ ਲਿਜਾਇਆ ਜਾ ਰਿਹਾ ਹੈ। ਮੌਸਮ ਦੀਆਂ ਸਥਿਤੀਆਂ ਜਹਾਜ਼ਾਂ ਨੂੰ ਚਲਾਉਣਾ ਮੁਸ਼ਕਲ ਬਣਾ ਰਹੀਆਂ ਹਨ ਅਤੇ ਐਮਰਜੈਂਸੀ ਸੇਵਾਵਾਂ ਨੇ ਚੇਤਾਵਨੀ ਦਿੱਤੀ ਹੈ ਕਿ ਨਿਕਾਸੀ ਵਿੱਚ ਅਜੇ ਵੀ ਕਾਫ਼ੀ ਸਮਾਂ ਲੱਗ ਸਕਦਾ ਹੈ। ਫਿਟਜ਼ਰੋਏ ਨਦੀ ਦਾ ਪੱਧਰ ਅਜੇ ਵੀ ਵੱਧ ਰਿਹਾ ਅਤੇ ਪਿਛਲੇ ਰਿਕਾਰਡਾਂ ਨੂੰ ਤੋੜਦੇ ਹੋਏ 15.7 ਮੀਟਰ ਵਾਲੀ ਸਿਖਰ ਨੂੰ ਪਾਰ ਕਰ ਸਕਦਾ ਹੈ। ਫੈਡਰਲ ਸਰਕਾਰ ਨੇ ਆਪਣੇ ਨਵੇਂ ਕੋਵਿਡ-19 ਟੈਸਟਿੰਗ ਮਾਪਦੰਡਾਂ ਬਾਰੇ ਅਡੋਲਤਾ ਦਿਖਾਈ ਹੈ। ਚੀਨ ਨੇ ਉਪਾਵਾਂ ਉੱਤੇ ਬਦਲਾ ਲੈਣ ਦੀ ਧਮਕੀ ਵੀ ਦਿੱਤੀ ਹੈ। ਕੱਲ 5 ਜਨਵਰੀ ਤੋਂ ਚੀਨ ਤੋਂ ਆਉਣ ਵਾਲੇ ਯਾਤਰੀਆਂ ਨੂੰ ਸੰਯੁਕਤ ਰਾਸ਼ਟਰ ਅਤੇ UK ਸਮੇਤ ਕਈ ਦੇਸ਼ਾਂ ਅਨੁਸਾਰ ਰਵਾਨਗੀ ਦੇ 48 ਘੰਟਿਆਂ ਦੇ ਅੰਦਰ ਅੰਦਰ ਇੱਕ ਨਕਾਰਾਤਮਕ ਕੋਵਿਡ ਟੈਸਟ ਕਰਵਾਉਣਾ ਜ਼ਰੂਰੀ ਹੋਵੇਗਾ। ਚੀਨ ਨੇ ਇਸ ਫੈਸਲੇ ਦੀ ਆਲੋਚਨਾ ਕੀਤੀ ਹੈ ਅਤੇ ਸੁਝਾਅ ਦਿੱਤਾ ਹੈ ਕਿ ਇਹ ਵਿਗਿਆਨ ਉੱਤੇ ਆਧਾਰਿਤ ਨਹੀਂ ਹੈ। ਐਮਰਜੈਂਸੀ ਮੈਨੇਜਮੈਂਟ ਮੰਤਰੀ ਮਰੇ ਵਾਰਡ ਦਾ ਕਹਿਣਾ ਹੈ ਕਿ ਇਹ ਮਹੱਤਵਪੂਰਨ ਹੈ ਕਿ ਸਰਕਾਰ ਸਮੇਂ ਸਿਰ ਲੋੜੀਂਦੀ ਕਾਰਵਾਈ ਕਰੇ।
A wave of COVID Australia are taking is appropriate.
We know that China is experiencing a wave of COVID infections at the moment as a result of their decision to open up. And the big concern that we have is that lack of transparency means that it's not possible to keep track of variants as they are developing.
ਦੇਸ਼ ਦੇ ਚੋਟੀ ਦੇ ਸਿਹਤ ਮਾਹਰਾਂ ਦੀ ਸਲਾਹ ਦੀ ਪਾਲਣਾ ਨਾ ਕਰਨ ਲਈ ਫੈਡਰਲ ਸਰਕਾਰ ਨੂੰ ਵਿਰੋਧੀ ਧਿਰ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਸ ਨੇ ਚੀਨ ਤੋਂ ਆਉਣ ਵਾਲੇ ਯਾਤਰੀਆਂ ਲਈ ਟੈਸਟਿੰਗ ਪਾਬੰਦੀਆਂ ਪੇਸ਼ ਕੀਤੀਆਂ ਹਨ। ਮੁੱਖ ਮੈਡੀਕਲ ਅਫਸਰ ਨੇ ਇਸ ਕਦਮ ਦੇ ਵਿਰੁੱਧ ਸਲਾਹ ਦਿੱਤੀ ਸੀ ਪਰ ਸਿਹਤ ਮੰਤਰੀ ਅਤੇ ਖਜ਼ਾਨਚੀ ਦਾ ਕਹਿਣਾ ਹੈ ਕਿ ਇਹ ਫੈਸਲਾ ਸਾਵਧਾਨੀ ਦੀ ਬਹੁਤਾਤ ਅਤੇ ਨਵੇਂ ਰੂਪਾਂ ਨਾਲ ਸਬੰਧਤ ਹੋਰ ਡੇਟਾ ਪ੍ਰਾਪਤ ਕਰਨ ਲਈ ਲਿਆ ਗਿਆ ਹੈ। ਵਿਰੋਧੀ ਧਿਰ ਦੀ ਸਿਹਤ ਮਾਮਲਿਆਂ ਦੀ ਬੁਲਾਰੀ ਐਨੀ ਰਸਟਨ ਦਾ ਕਹਿਣਾ ਹੈ ਕਿ ਸਲਾਹ ਨੂੰ ਨਜ਼ਰਅੰਦਾਜ਼ ਕਰਨ ਦਾ ਫੈਸਲਾ ਮਾਹਰਾਂ ਵੱਲੋਂ ਦਿੱਤੀ ਜਾਣ ਵਾਲੀ ਸਿਹਤ ਸਲਾਹ ਨੂੰ ਕਮਜ਼ੋਰ ਬਣਾਉਂਦਾ ਹੈ। ਨਾਲ ਹੀ ਦਾਅਵਾ ਕੀਤਾ ਕਿ ਟੈਸਟਿੰਗ ਕੋਈ ਨਵੀਂ ਜਾਣਕਾਰੀ ਪ੍ਰਦਾਨ ਨਹੀਂ ਕਰੇਗੀ। ਨੈਸ਼ਨਲਜ਼ MP ਡੈਰਨ ਚੈਸਟਰ ਨੇ ਪਾਰਲੀਮੈਂਟ ਵਿੱਚ ਸਵਦੇਸ਼ੀ ਆਵਾਜ਼ ਦਾ ਵਿਰੋਧ ਕਰਨ ਵਿੱਚ ਆਪਣੀ ਪਾਰਟੀ ਦੀ ਸਥਿਤੀ ਦਾ ਬਚਾਅ ਕੀਤਾ ਹੈ ਅਤੇ ਨਾਲ ਹੀ ਵੇਰਵਿਆਂ ਦੀ ਘਾਟ ਨਾਲ ਪੈਦਾ ਹੋਈਆਂ ਚਿੰਤਾਵਾਂ ਨੂੰ ਵੀ ਉਜਾਗਰ ਕੀਤਾ ਹੈ। ਨੈਸ਼ਨਲਜ਼ MP ਐਂਡਰੂ ਗੀ ਵੱਲੋਂ ਪਾਰਟੀ ਛੱਡਣ ਤੋਂ ਬਾਅਦ ਸ਼੍ਰੀਮਾਨ ਚੈਸਟਰ ਨੇ ਖੇਤਰੀ ਸਿੱਖਿਆ, ਖੇਤਰੀ ਵਿਕਾਸ ਅਤੇ ਸਥਾਨਕ ਸਰਕਾਰਾਂ ਅਤੇ ਪ੍ਰਦੇਸ਼ਾਂ ਦੇ ਬੁਲਾਰੇ ਵਜੋਂ ਵਿਰੋਧੀ ਮੰਤਰਾਲੇ ਵਾਲੇ ਅਹੁਦਿਆਂ ਨੂੰ ਸੰਭਾਲ ਲਿਆ ਹੈ। ਉਹਨਾਂ ਨੇ ABC ਨੂੰ ਦੱਸਿਆ ਕਿ ਹਾਲਾਂਕਿ ਉਹ ਇੰਡੀਜੀਨਸ ਵੌਇਸ ਪ੍ਰਤੀ ਸੰਵਿਧਾਨਕ ਮਾਨਤਾ ਦਾ ਸਮਰਥਨ ਤਾਂ ਕਰਦੇ ਹਨ ਪਰ ਉਹਨਾਂ ਨੂੰ ਇਸ ਵੌਇਸ ਦੀ ਸਥਾਪਨਾ ਬਾਰੇ ਅਜੇ ਕੁਝ ਚਿੰਤਾ ਹੈ।
There is nothing stopping the Prime Minister from coming to the Parliament in the first sitting week next year and legislating such an organisation, and so there'll be in the normal course of business the members of Parliament, 11 of whom are of Aboriginal and Torres Strait Islander descent, could easily legislate for such an organisation to occur. But once you move to enshrine it in the Constitution, you're saying for all times in the Constitution of Australia, in our founding document, that this body has to exist. And I have a problem with that.
ਯਾਦ ਰਹੇ ਕਿ ਪਾਰਲੀਮੈਂਟ ਵਿੱਚ ਸਵਦੇਸ਼ੀ ਆਵਾਜ਼ ਬਾਰੇ ਰਾਏ ਸ਼ੁਮਾਰੀ ਸਾਲ ਦੇ ਅੰਤ ਤੱਕ ਹੋਣ ਦੀ ਉਮੀਦ ਹੈ। ਰੂਸੀ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਉਸ ਦੇ ਸੈਨਿਕਾਂ ਦੁਆਰਾ ਮੋਬਾਈਲ ਫੋਨਾਂ ਦੀ ਗੈਰ ਕਾਨੂੰਨੀ ਵਰਤੋਂ ਨੇ ਹੀ ਯੂਕਰੇਨੀ ਬਲਾਂ ਨੂੰ ਪੂਰਬੀ ਯੂਕਰੇਨ ਵਿੱਚ ਅਸਥਾਈ ਰੂਸੀ ਬੈਰਕਾਂ ਨੂੰ ਲੱਭਣ ਅਤੇ ਨਸ਼ਟ ਕਰਨ ਵਿੱਚ ਮਦਦ ਕੀਤੀ ਹੈ। ਇਸ ਯੂਕਰੇਨੀ ਮਿਜ਼ਾਈਲ ਹਮਲੇ ਵਿੱਚ 99 ਰੂਸੀ ਸੈਨਿਕ ਮਾਰੇ ਗਏ ਹਨ, ਜਦਕਿ ਅਧਿਕਾਰੀਆਂ ਨੇ ਪਹਿਲਾਂ ਇਹ ਸੰਖਿਆ ਘੱਟ ਦੱਸੀ ਸੀ। ਮੰਤਰਾਲੇ ਅਤੇ ਇਸ ਦੇ ਫੌਜੀ ਕਮਾਂਡਰਾਂ ਨੂੰ ਰੂਸੀ ਟਿੱਪਣੀਕਾਰਾਂ ਦੀ ਆਲੋਚਨਾ ਦਾ ਇਸ ਸਮੇਂ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਸਾਲ ਦੀਆਂ ਮਾਰੂ ਤਬਾਹੀਆਂ ਤੋਂ ਬਾਅਦ ਬਿਲਡ ਬੈਕ ਬੈਟਰ ਨਾਮੀ ਉਪਰਾਲੇ ਤਹਿਤ $741 ਮਿਲੀਅਨ ਡਾਲਰਾਂ ਵਾਲੇ ਪ੍ਰੋਗਰਾਮ ਦੇ ਨਾਲ ਕੁਈਨਜ਼ਲੈਂਡ ਦੇ ਹੜ੍ਹ ਵਾਲੇ ਇਲਾਕਿਆਂ ਦੇ 130 ਤੋਂ ਵੀ ਵੱਧ ਘਰ ਵਾਪਸ ਖਰੀਦੇ ਜਾਣਗੇ। ਬਾਏ ਬੈਕ ਪ੍ਰੋਗਰਾਮ ਮਈ ਵਿੱਚ ਸ਼ੁਰੂ ਕੀਤਾ ਗਿਆ ਸੀ, ਜਦੋਂ ਫਰਵਰੀ ਅਤੇ ਮਾਰਚ ਵਿੱਚ ਹੜ੍ਹਾਂ ਕਾਰਨ 13 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਰਾਜ ਦੇ ਦੱਖਣ ਪੂਰਬ ਵਿੱਚ 9,000 ਤੋਂ ਵੱਧ ਘਰਾਂ ਅਤੇ ਕਾਰੋਬਾਰਾਂ ਨੂੰ ਨੁਕਸਾਨ ਪਹੁੰਚਿਆ ਸੀ। ਕਾਰਜਕਾਰੀ ਪ੍ਰੀਮੀਅਰ ਸਟੀਵਨ ਮਾਈਲਸ ਦਾ ਕਹਿਣਾ ਹੈ ਕਿ ਰਾਜ ਅਤੇ ਸੰਘੀ ਸਰਕਾਰਾਂ ਦੇ ਸਾਂਝੇ ਰੈਜ਼ੀਲੈਂਟ ਹੋਮਸ ਫੰਡ ਦੇ ਤਹਿਤ ਲਗਭਗ 180 ਪੇਸ਼ਕਸ਼ਾਂ ਵਿੱਚੋਂ 131 ਜਾਇਦਾਦ ਮਾਲਕਾਂ ਨੇ ਸਵੈ ਇੱਛਾ ਦੇ ਨਾਲ ਸ਼ਰਤਾਂ ਨੂੰ ਸਵੀਕਾਰ ਕਰ ਲਿਆ ਹੈ।
Today we pass a really significant milestone in the Resilient Homes Fund. This is the fund delivered by the Queensland and Australian governments to ensure that we don't just build back after the disastrous floods of last year, but that we build back better, that the homes that we put people back into are more resilient, that we avoid future flooding events for those households.
Te hun peshan ji khel samachar. ਅੱਜ ਗੱਲ ਕਰਾਂਗੇ ਕ੍ਰਿਕਟ ਦੀ। SCG ਉੱਤੇ ਦੱਖਣੀ ਅਫਰੀਕਾ ਦੇ ਖਿਲਾਫ਼ ਤੀਜੇ ਟੈਸਟ ਦੇ ਪਹਿਲੇ ਦਿਨ ਖਰਾਬ ਰੋਸ਼ਨੀ ਨੇ ਖੇਡ ਨੂੰ ਰੋਕਣ ਲਈ ਮਜਬੂਰ ਕੀਤਾ। ਆਸਟ੍ਰੇਲੀਆ ਨੇ 147 ਦੌੜਾਂ 'ਤੇ 2 ਵਿਕਟਾਂ ਗਵਾ ਕੇ ਲੀਡ ਬਣਾਈ ਹੋਈ ਹੈ। ਮਾਰਨਸ ਲਾਬੂਸ਼ੇ ਨੇ ਨਾਬਾਦ 73 ਦੌੜਾਂ ਉੱਤੇ ਆਪਣਾ ਚੌਥਾ ਸੈਂਕੜਾ ਲਗਾਇਆ। ਟੀ ਬ੍ਰੇਕ ਜਲਦੀ ਕਰਨੀ ਪਈ ਸੀ ਕਿਉਂਕਿ ਸਲੇਟੀ ਅਸਮਾਨ ਕਾਰਨ ਮੈਦਾਨ ਦਾ ਵੱਡਾ ਹਿੱਸਾ ਹਨੇਰੇ ਵਿੱਚ ਚਲਾ ਗਿਆ ਸੀ। ਅੱਜ ਦੁਪਹਿਰ ਤੋਂ ਹੀ ਸਿਡਨੀ ਵਿੱਚ ਮੀਂਹ ਅਤੇ ਤੂਫਾਨ ਆਉਣ ਦੀ ਭਵਿੱਖਬਾਣੀ ਕੀਤੀ ਗਈ ਸੀ। ਹੁਣ ਇੱਕ ਨਜ਼ਰ ਮੁਦਰਾ ਸਫੀਤੀ ਦੀਆਂ ਦਰਾਂ ਉੱਤੇ। ਇੱਕ ਆਸਟ੍ਰੇਲੀਅਨ ਡਾਲਰ US ਦੇ 68.02 ਸੈਂਟਸ ਦੇ ਬਰਾਬਰ ਅਤੇ ਭਾਰਤ ਦੇ 56.38 ਅਤੇ ਪਾਕਿਸਤਾਨ ਦੇ 154.37 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਹੁਣ ਪੇਸ਼ ਕਰਦੇ ਹਾਂ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ ਵੀਰਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਚੜੀ ਰਹੇਗੀ, ਤਾਪਮਾਨ ਵੱਧ ਤੋਂ ਵੱਧ 38 ਡਿਗਰੀ। ਐਡੀਲੇਡ ਦੇ ਵਿੱਚ ਬੱਦਲਵਾਈ ਘਟੇਗੀ 26 ਡਿਗਰੀ। ਮੈਲਬਨ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ 23 ਡਿਗਰੀ। ਹੋਬਾਰਟ ਦੇ ਵਿੱਚ ਬੱਦਲਵਾਈ ਰਹੇਗੀ 18 ਡਿਗਰੀ। ਕੈਨਬਰਾ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ 21 ਡਿਗਰੀ। ਵੁਲੋਂਗੋਂਗ ਦੇ ਵਿੱਚ ਮੀਂਹ ਪਵੇਗਾ 20 ਡਿਗਰੀ। ਸਿਡਨੀ ਦੇ ਵਿੱਚ ਵੀ ਅਜਿਹਾ ਮੌਸਮ ਪਰ ਤਾਪਮਾਨ 23 ਡਿਗਰੀ। ਨਿਊਕਾਸਲ ਦੇ ਵਿੱਚ ਮੀਂਹ ਤੋਂ ਬਾਅਦ ਤੂਫਾਨ ਆਉਣ ਦੇ ਆਸਾਰ ਹਨ 23 ਡਿਗਰੀ। ਬ੍ਰਿਸਬੇਨ ਦੇ ਵਿੱਚ ਵੀ ਐਸਾ ਮੌਸਮ ਰਹੇਗਾ, ਤਾਪਮਾਨ 32 ਡਿਗਰੀ। ਕੇਨਜ਼ ਦੇ ਵਿੱਚ ਮੀਂਹ ਪਵੇਗਾ 30 ਡਿਗਰੀ। ਡਾਰਵਨ ਦੇ ਵਿੱਚ ਮੀਂਹ ਪਵੇਗਾ 31 ਡਿਗਰੀ। ਦੋਸਤੋ, ਇਹ ਸਨ ਅੱਜ ਦੀਆਂ ਖ਼ਬਰਾਂ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।